एक ओंकार सतनाम करता पुरुष निर्भो निर्वैर अकाल मुहूर्त अजो निशैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाल दीनानाथ माया करो शरीर स्वस्थ खीण समय सिमरंत नानक राम दामोदर माधवे वाहेगुरु जी का खालसा वाहेगुरु जी की फतेह। गुरु रूप सत संग जीओ एक लड़ी वार विचार दास साहब जी ने सामने रख रहे हैं। धन गुरु नानक धन गुरु गोबिंद सिंह जी महाराज भगत कबीर इन्हां दे बोलां नूं आधार बना के सब ते दो सबन ते नेरा जंतल मैयल जाहे बसेरा। धन गुरु गोबिंद सिंह जी महाराज की रचना चौपाई अकाल स्थल। हे प्रभु तू सब तो दो सब तो दो सब तो ऐसा और कुछ भी नहीं जिड़ा इतना दूर होवे जितना के तू है। फिर एकदम के मिल सबंते नेरा पर हे प्रभु जितना तू नेड़े है तू नेड़े है इतना और कोई नेड़े तू सब तो नेड़े सब तो नेड़े सब तो नेड़े। इसनों धन गुरु नानक देव जी महाराज जगदीश साहब दे इन बयान कर रहे हैं। गावे को जापै दिसे दो हे प्रभु कोई इस तरह गा रहे बिल्कुल दूर जापदा है बहुत दूर बहुत दूर पर गावे को देख है हादरा खो पर इस तरह भी कोई गा रहे है तो ते आदर नादर है नेड़े तो नेड़े है। फिर भगत श्रेणी करीबन करीबन भारत की सारी वंडी हुई है कुछ कहने तो दूर है बहुत दूर है कुछ कहने ने तू नेड़े है तू बहुत नेड़े है और दोवें विचारा सही ने परमात्मा से पूरी हो सकती। फरीद जैसे फकीर कहते ने गलिए चिकड़ दूर कर नाल प्यारे लिया संक्षेप मैं उस करा विस्तार लाने तेरा घर दूर बहुत दूर पर रवदास कहने कह रवदास हाथ पे ने सहजे हुए सोई ये हाथ भी जितना दूर तन तो जा सकता है प्रभु तू तो इतना भी दूर नहीं है क्योंकि हथ नालों भी नेड़े नेड़े तो नेड़े। थोड़ा जहां मैं दोहरा दें ताकि थोड़ा लिंग जुड़ जाए दो दूरियां परमात्मा से लागू नहीं आंदियां स्थानक दूरी काल दूरी किनों विद्वान कहें देश दूरी काल दूरी स्थानक दूरी इतने नहीं होगा किसी होर जगह होगा हजार दो हजार मील दूर होगा लख दो लख मील दूर होगा या करोड़ दो करोड़ मील दूर होगा ਕਿ ਦੇਸ਼ ਦੂਰੀ ਸਥਾਨਕ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਵਿਆਪਕ ਹੈ ਵਿਆਪਕ ਹੈ ਉਸ ਤੋਂ ਕੁਛ ਵੀ ਬਾਹਰ ਨਹੀਂ ਇਹਦੇ ਉੱਤੇ ਇੱਕ ਮੈਂ ਦਲੀਲ ਦੇਣ ਆਉਂਦਾ ਅਰਜ਼ ਕਰਦੇ ਹਾਂ ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਕਿਉਂਕਿ ਪਾਣੀ ਤਿੰਨ ਹਿੱਸੇ ਜ਼ਮੀਨ ਦੇ ਇੱਕ ਹਿੱਸਾ ਹੈ ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਪਰ ਲੱਖ ਦੀ ਕੋਸ਼ਿਸ਼ ਕਰੇ ਮੱਛਲੀ ਪਾਣੀ ਤੋਂ ਦੂਰ ਨਹੀਂ ਜਾ ਸਕਦੀ ਸਾਗਰ ਤੋਂ ਦੂਰ ਨਹੀਂ ਜਾ ਜਿੱਥੇ ਜਾਏਗੀ ਪਾਣੀ ਤੇ ਹੈ ਸਾਗਰ ਤੇ ਹੈ ਹੁਣ ਬਹੁ ਤੇਰੀ ਨਿਯਮ ਮਨੁੱਖ ਤੇ ਲਾਗੂ ਹੁੰਦਾ ਇੱਕ ਮਨੁੱਖ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦਾ ਹੈ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲਾ ਜਾਂਦਾ ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲਾ ਜਾਂਦਾ ਔਰ ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲਾ ਜਾਂਦਾ ਹੈ ਲੱਖ ਦੀ ਕੋਸ਼ਿਸ਼ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ ਪਰਿਵਾਰ ਤੋਂ ਦੂਰ ਜਾ ਸਕਦਾ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਜਨਮ ਸਥਲ ਤੋਂ ਦੂਰ ਜਾ ਸਕਦਾ ਹੈ ਮਨੁੱਖ ਪਰਮਾਤਮਾ ਤੋਂ ਦੂਰ ਨਹੀਂ ਜਾ ਸਕਦਾ ਤੂੰ ਸਭਨੀ ਥਾਂ ਜਿੱਥੇ ਹੋ ਜਾਏ ਸਾਚਾ ਸਿਰਜਨ ਹਾਰ ਜਿਓ ਜੈਸੇ ਮਛਲੀ ਦਾ ਜਨਮ ਤੇ ਜੀਵਨ ਮਰਨ ਸਾਗਰ ਦੇ ਵਿੱਚ ਹੈ ਸਾਡੀਆਂ ਸਾਰੀਆਂ ਕਿਰਿਆਵਾਂ ਪਰਮਾਤਮਾ ਦੇ ਵਿੱਚ ਹੋ ਰਹੀਆਂ ਉਸ ਤੋਂ ਬਾਹਰ ਕੁਛ ਵੀ ਨਹੀਂ ਹੈ ਉਹ ਇੱਕ ਸ਼ਕਤੀ ਹੈ ਵਿਆਪਕ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਆਉਂਦੀਆਂ ਪਹਿਲੀ ਦੇਸ਼ ਦੂਰੀ ਸਥਾਨਕ ਦੂਰੀ ਕਿਉਂਕਿ ਵਿਆਪਕ ਹੈ ਦੂਸਰੀ ਦੂਰੀ ਵੀ ਪ੍ਰਭੂ ਤੇ ਲਾਗੂ ਨਹੀਂ ਆਉਂਦੀ ਕਾਲ ਦੂਰੀ ਸਮੇਂ ਦੀ ਦੂਰੀ ਕਿਉਂਕਿ ਉਹ ਸਮੇਂ ਵਿੱਚ ਹੈ ਹੀ ਨਹੀਂ ਸਮੇਂ ਨੇ ਉਸਨੂੰ ਬਣਾਇਆ ਹੀ ਨਹੀਂ ਉਹ ਕਾਲ ਨੂੰ ਬਣਾਉਣ ਵਾਲਾ ਹੈ ਉਹ ਕਾਲ ਦੇ ਵਿੱਚ ਨਹੀਂ ਬਣਿਆ ਜੋ ਕਾਲ ਵਿੱਚ ਬਣਿਆ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਪੁਰਾਣਾ ਕਰ ਦਿੰਦਾ ਸਮਾਂ ਮਿਟਾ ਦਿੰਦਾ ਜੋ ਕਾਲ ਵਿੱਚ ਬਣਿਆ ਕਾਲ ਉਸਨੂੰ ਖਾ ਜਾਂਦਾ ਕਲਗੀਧਰ ਪਿਤਾ ਕਹਿੰਦੇ ਨੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੀ ਕਾਲ ਹੀ ਸਮ ਜੋ ਸਮੇਂ ਵਿੱਚ ਬਣੇ ਨੇ ਸਮਾਂ ਸਾਰਿਆਂ ਨੂੰ ਖਾ ਦਿੰਦਾ ਸਮਾਂ ਪੁਰਾਣਾ ਕਰ ਦਿੰਦਾ ਸਮਾਂ ਮਿਟਾ ਦਿੰਦਾ ਸਮੇਂ ਵਿੱਚ ਕੀ ਹੈ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਬਣਨਾ ਮਿਟਣਾ ਬਣਨਾ ਮਿਟਣਾ ਸਮੇਂ ਵਿੱਚ ਇਹ ਹੈ ਪਰਮਾਤਮਾ ਸਮੇਂ ਵਿੱਚ ਨਹੀਂ ਹੈ ਪਰਮਾਤਮਾ ਕਾਲ ਨੂੰ ਬਣਾਉਣ ਵਾਲਾ ਹੈ ਇਸ ਵਾਸਤੇ ਅਕਾਲ ਹੈ ਮਹਾਕਾਲ ਕਾਲ ਕਾ ਅਰਾਧੀ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਉਸ ਇਹਨ ਗੁਣ ਦੇ ਉਹ ਜੋ ਮਹਾਕਾਲ ਜੋ ਕਾਲ ਦਾ ਵੀ ਕਾਲ ਹੈ ਜੋ ਸਮੇਂ ਨੂੰ ਬਣਾਉਣ ਵਾਲਾ ਹੈ ਮੈਂ ਉਹਦੀ ਆਰਾਧਨਾ ਕੀਤੀ ਮੈਂ ਉਹਦੀ ਸਾਧਨਾ ਕੀਤੀ ਤੋ ਦੋ ਦੂਰੀਆਂ ਪ੍ਰਭੂ ਤੇ ਲਾਗੂ ਨਹੀਂ ਆਉਂਦੀਆਂ ਬੜੇ ਧਿਆਨ ਨਾਲ ਸੁਣਨਾ ਦੇਸ਼ ਦੂਰੀ ਕਾਲ ਦੂਰੀ ਪਰ ਹੁਣ ਮੈਂ ਅਰਜ਼ ਕਰਾਂ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਦੋ ਦੂਰੀਆਂ ਈਸ਼ਵਰ ਤੇ ਲਾਗੂ ਹੁੰਦੀਆਂ ਨੇ ਕਿਹੜੀਆਂ ਹੇ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ ਹੇ ਪ੍ਰਭੂ ਤੂੰ ਮੇਰੇ ਚੇਤੇ ਤੋਂ ਦੂਰ ਹੈ, ਮੇਰੀ ਯਾਦ ਤੋਂ ਦੂਰ ਹੈ, ਮੇਰੀ ਯਾਦ ਤੇਰੇ ਤੱਕ ਨਹੀਂ ਹੈ। ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ। ਇਹਦਾ ਇੱਕ ਪਹਿਲੂ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ ਉਹ ਨਹੀਂ ਹੈ। ਹੋਵੇਗਾ ਪਰਮਾਤਮਾ, ਰੋਮ ਰੋਮ ਦੇ ਚ ਹੋਵੇਗਾ, ਜ਼ਰੇ ਜ਼ਰੇ ਦੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਹੈ ਉਹ ਨਹੀਂ ਹੈ। ਸ਼ਾਇਦ ਜ਼ਰੂਰ ਪਕੜ ਵਿੱਚ ਗੱਲ ਆਈ ਹੋਵੇਗੀ। ਚਲੋ ਇੱਕ ਮੋਟੇ ਉਦਾਹਰਣ ਨਾਲ ਮੈਂ ਅਰਜ਼ ਕਰਾਂ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੁੰਦੇ ਨੇ, ਦਾਦੀ ਉਹਨਾਂ ਦੀ ਵੀ ਹੁੰਦੀ ਹੈ, ਸੱਸ ਉਹਨਾਂ ਦੀ ਵੀ ਹੁੰਦੀ ਹੈ, ਨਾਨੀ ਉਹਨਾਂ ਦੀ ਵੀ ਹੁੰਦੀ ਹੈ, ਚਾਚੇ ਤਾਏ ਮਾਮੇ ਮਾਸੀਆਂ ਉਹਨਾਂ ਦੀਆਂ ਵੀ ਹੁੰਦੀਆਂ। ਪਰ ਸਮਝ ਨਹੀਂ, ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਉਂਦਾ ਹੈ। ਕਿਉਂ? ਸਮਝ ਨਹੀਂ ਹੈ, ਸਮਝ ਨਹੀਂ। ਉਹਦਾ ਵਿਵਹਾਰ ਦੱਸਦਾ ਹੈ ਇਹਨੂੰ ਮਾਂ ਦੀ ਸਮਝ ਨਹੀਂ, ਇਹਨੂੰ ਭੈਣ ਦੀ ਸਮਝ ਨਹੀਂ, ਇਹਨੂੰ ਧੀ ਦੀ ਸਮਝ ਨਹੀਂ, ਇਹਨੂੰ ਚਾਚੇ ਦੀ ਸਮਝ ਨਹੀਂ, ਇਹਨੂੰ ਤਾਤੇ ਤਾਏ ਦੀ ਸਮਝ ਨਹੀਂ, ਇਹਨੂੰ ਮਾਮੇ ਦੀ ਸਮਝ ਨਹੀਂ, ਇਹਨੂੰ ਮਾਮੇ ਦੀ ਸਮਝ ਨਹੀਂ। ਉਹਦਾ ਵਿਵਹਾਰ ਦੱਸਦਾ, ਪਸ਼ੂ ਦਾ ਵਿਵਹਾਰ ਦੱਸਦਾ। ਪਰਿਵਾਰ ਦੇ ਹੁੰਦਿਆਂ ਹੋਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ। ਕਿਉਂ? ਸਮਝ ਨਹੀਂ ਹੈ, ਸਮਝ ਨਹੀਂ ਹੈ। ਨਿਰੰਕਾਰ ਦੇ ਹੁੰਦੇ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ। ਕਿਉਂ? ਸਮਝ ਨਹੀਂ ਹੈ, ਸਮਝ ਨਹੀਂ ਹੈ। ਮਨੁੱਖ ਦਾ ਵਿਵਹਾਰ ਦੱਸਦਾ ਪਿਆ, ਇਹਨੂੰ ਸਮਝ ਨਹੀਂ ਹੈ। ਪਰਮਾਤਮਾ ਸੰਦ੍ਰਿਸ਼ਟ ਹੈ, ਇਹ ਵਿਤਕਰਿਆਂ ਦੇ ਜੀ ਰਹੇ ਹੈ। ਪਰਮਾਤਮਾ ਨਿਰਵੈਰ ਹੈ, ਵੈਰ ਵਿਰੋਧ ਦੇ ਜੀ ਰਹੇ ਹੈ। ਪਰਮਾਤਮਾ ਆਨੰਦ ਸਰੂਪ ਹੈ ਤੇ ਦੁੱਖਾਂ ਵਿੱਚ ਜੀ ਰਹੇ ਹੈ। ਪਰਮਾਤਮਾ ਨਿਰਭੈ ਹੈ ਤੇ ਭੈਭੀਤ ਹੋ ਕੇ ਜੀ ਰਹੇ ਹੈ। ਪਰਮਾਤਮਾ ਪ੍ਰੇਮ ਦਾ ਸਾਗਰ ਹੈ ਤੇ ਨਫ਼ਰਤ ਦੇ ਜੀ ਰਹੇ ਹੈ। ਮਨੁੱਖ ਦਾ ਵਿਵਹਾਰ ਦੱਸਦਾ ਪਿਆ, ਪਰਮਾਤਮਾ ਦੇ ਹੁੰਦੇ ਆਇਆ ਤੇ ਪਰਮਾਤਮਾ ਤੋਂ ਬਿਨਾਂ ਜੀ ਰਹੇ ਹੈ। ਹੁਣ ਇਸ ਨੂੰ ਮੈਂ ਫਿਰ ਬਿਆਨ ਕਰਾਂ, ਜੋ ਮੇਰੀ ਸਮਝ ਵਿੱਚ ਨਹੀਂ ਨਹੀਂ ਹੈ ਹੋਵੇਗਾ, ਮੇਰੀ ਸਮਝ ਵਿੱਚ ਨਹੀਂ ਉਹ ਨਹੀਂ ਹੈ। ਚਲੋ ਇਹਦੇ ਉੱਤੇ ਇੱਕ ਮੈਂ ਹੋਰ ਉਦਾਹਰਣ ਵੀ ਦੇ ਦਿਆਂ। ਭਾਰਤ ਦੇ ਦੋ ਥਾਵਾਂ ਐਸੀਆਂ ਨੇ ਜਿੱਥੇ ਹੀਰੇ ਨਿਕਲਦੇ ਨੇ। ਕੋਈ 1 ਲੱਖ ਦੇ ਕਰੀਬ ਮਨੁੱਖ ਇਹਨਾਂ ਦੋ ਥਾਵਾਂ ਤੇ ਕੰਮ ਕਰਦਾ ਹੈ, ਪੰਨਾ ਦੇ ਤੇ ਗੋਲਕੁੰਡਾ ਦੇ। 1 ਲੱਖ ਬੰਦਿਆਂ ਦਾ ਕੰਮ ਕੀ ਹੈ? ਪਹਾੜਾਂ ਚ ਹੀਰੇ ਲੱਭਦੇ ਰਹਿੰਦੇ। ਇੱਕ ਸ਼ਹਿਰ ਦਾ ਨਾਮ ਪੰਨਾ ਹੈ ਮੱਧੇ ਭਾਰਤ ਵਿੱਚ। ਪੰਨਾ ਵੀ ਚਮਕਦਾ ਹੋਇਆ ਪੱਥਰ ਹੈ, ਉੱਥੇ ਪੰਨੇ ਬਹੁਤ ਲੱਭਦੇ ਨੇ, ਇਸ ਵਾਸਤੇ ਸ਼ਹਿਰ ਦਾ ਨਾਂ ਹੀ ਪੰਨਾ ਪੈ ਗਿਆ। ਛੋਟੇ ਮੋਟੇ ਹੀਰੇ ਦੇ ਲੋਕਾਂ ਨੂੰ ਲੱਭਦੇ ਹੀ ਰਹਿੰਦੇ ਨੇ, ਬਹੁਤ ਵੱਡਾ ਧੰਦਾ ਹੈ ਭਾਰਤ ਵਿੱਚ। ਦੂਸਰਾ ਗੋਲਕੰਡਾ ਦੀਆਂ ਪਹਾੜੀਆਂ, ਲੋਕੀ ਇੱਥੇ ਵੀ ਹੀਰੇ ਲੱਭਦੇ ਰਹਿੰਦੇ। ਮੈਂ ਇੱਕ ਇਤਿਹਾਸਕ ਘਟਨਾ ਤੁਹਾਨੂੰ ਸਰਵਣ ਕਰਾਵਾਂ। ਗੋਲਕੁੰਡਾ ਦੀ ਪਹਾੜੀਆਂ ਦੀ ਤਲਹਟੀ ਦੇ ਇੱਕ ਅਯਾਲੀ ਰਹਿੰਦਾ ਸੀ ਹਾਜੜੀ, ਜਿਹਦੇ ਕੋਲ 700-800 ਭੇਡਾਂ ਸਨ, ਭੇਡਾਂ ਚਾਰ ਵਾਰ ਭੇਡਾਂ ਦੀ ਉਹਨੂੰ ਵੇਚਦਾ ਸੀ, ਭੇਡਾਂ ਦਾ ਦੁੱਧ ਵੇਚਦਾ ਸੀ, ਭੇਡਾਂ ਵੀ ਵੇਚਦਾ ਸੀ, ਕੋਈ ਖਰੀਦਦਾਰ ਆ ਗਿਆ। 700-800 ਦੇ ਕਰੀਬ ਉਹਦੇ ਕੋਲ ਬੇਡਾਂ ਸਨ। ਰੋਜ਼ ਚਰਾਉਣ ਵਾਸਤੇ ਜਾਂਦਾ ਹੈ ਪਹਾੜੀ ਦੇ ਉੱਪਰ, ਸੰਧਿਆ ਦੇ ਸਮੇਂ ਵਾਪਸ ਆਉਂਦਾ ਹੈ। ਅੱਜ ਜਦ ਵਾਪਸ ਆ ਰਿਹਾ, ਰਸਤੇ ਦੀ ਇੱਕ ਚਮਕਦਾ ਹੋਇਆ ਪੱਥਰ ਬੜਾ ਚਮਕ ਰਿਹਾ ਤੇ ਚੁੱਕ ਲਿਆ ਇਸਨੇ, ਕਹਿੰਦਾ ਬੱਚਿਆਂ ਨੂੰ ਦਿਆਂਗਾ ਖੇਡਣਗੇ, ਬੜਾ ਸੋਹਣਾ ਹੈ, ਰੋਸ਼ਨੀ ਦਿੰਦਾ। ਸੰਧਿਆ ਹੋ ਗਈ ਸੀ ਤੇ ਚਾਨਣਾ ਸੀ। ਘਰ ਪਹੁੰਚ ਰਿਹਾ ਸਾਰ, ਜੈਸੇ ਬੱਚੇ ਦਿਨ ਭਰ ਦੇ ਗਏ ਹੋਏ ਤੇ ਹੁਣ ਸ਼ਾਮੀ ਪੜ੍ਹਦੇ ਹੈ, ਪੈਰਾਂ ਨਾਲ ਕਦਮਾਂ ਨਾਲ ਲਿਪਟੇ ਨੇ, ਤੇ ਬਾਪੂ ਨੇ ਉੱਚਾ ਮਤਵਾਇਆ ਪੱਥਰ ਦਿੱਤਾ ਵੀ ਸਾਡੇ ਲਈ ਵਧੀਆ ਖਿਡਾਉਣਾ ਲਿਆ। ਖੁਸ਼ ਹੋ ਗਏ ਬੱਚੇ। 6 ਮਹੀਨੇ ਤੱਕ ਉਸ ਚਮਕਦੇ ਹੋਏ ਪੱਥਰ ਦੇ ਨਾਲ ਬੱਚੇ ਖੇਡਦੇ ਰਹੇ। ਅੱਜ ਇੱਕ 2 ਭੇਡਾਂ ਦਾ ਖਰੀਦਾਰ ਆ ਗਿਆ, ਪਰ ਆਇਆ ਵੀ ਸੰਧਿਆ ਦੇ ਸਮੇਂ। ਕਹਿਣ ਲੱਗਾ 2 ਭੇਡੂ ਚਾਹੀਦੇ ਨੇ ਮੈਨੂੰ, ਘਰ ਵਿੱਚ ਬੜੇ ਮਹਿਮਾਨ ਆਏ ਨੇ, ਮੁਸਲਮਾਨ ਸੌਦਾਗਰ। ਪੁਰਾਣਾ ਜ਼ਮਾਨਾ ਗਾਲਬਨ ਕੋਈ 600-550 ਸਾਲ ਪੁਰਾਣੀ ਗੱਲ। ਦੋ ਰੁਪਏ ਇੱਕ ਭੇਡੂ ਦੀ ਕੀਮਤ ਤੈਅ ਹੋਈ। ਉਹਨਾਂ ਦੇ ਵਿੱਚ ਕਰੰਸੀ ਨੋਟ ਨਹੀਂ ਆਉਂਦੇ ਸਨ, ਸਿੱਕੇ ਹੀ ਆਉਂਦੇ ਸਨ, ਕੋਇਨ ਆਉਂਦੇ ਸਨ। ਰੁਪਇਆ 98 ਆਉਂਦੀ ਸੀ, 94 ਆਉਂਦੀ ਸੀ। ਸ਼ਾਇਦ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇ, ਪੈਸਾ ਹੁੰਦਾ ਸੀ, ਧੇਲਾ ਹੁੰਦਾ ਸੀ, ਪਾਈ ਹੁੰਦੀ। ਇੱਕ ਆਨੇ ਦੇ 4 ਪੈਸੇ, ਇੱਕ ਪੈਸੇ ਦੇ 2 ਧੇਲੇ, ਇੱਕ ਧੇਲੇ ਦੀਆਂ 4 ਪਾਈਆਂ ਮੈਂ ਦੇਖੀਆਂ ਨੇ। ਮੈਨੂੰ ਯਾਦ ਹੈ ਸਨ 47 ਵਿੱਚ ਦੇਸ਼ ਦੀ ਵੰਡ ਦੇ ਸਮੇਂ, ਮੈਂ 12-13 ਸਾਲ ਦਾ ਸੀ। ਮੈਨੂੰ ਪਤਾ ਕਿ ਚੱਲਦੇ ਸਨ ਫਰੰਟੀਅਰ ਦੇ ਇਲਾਕੇ ਚ। ਦੋ ਰੁਪਏ ਦੇ 2 ਭੇਡੂ ਖਰੀਦਣੇ ਤੈਅ ਹੋਏ। ਉਹਨੇ ਥੈਲੀ ਦੇ ਚੋਂ 4 ਰੁਪਏ ਕੱਢੇ ਤੇ ਹਥੇਲੀ ਤੇ ਪਕੜਾਏ। 2 ਭੇਡੂਆਂ ਦੇ ਗਲ ਵਿੱਚ ਰੱਸਾ ਪਾ ਕੇ ਚੱਲ ਪਿਆ। ਨਿਗਾਹ ਪਹੁੰਚ ਗਈ, ਬੱਚੇ ਖੇਡ ਰਹੇ ਸਨ ਜਿਸ ਪੱਥਰ ਨਾਲ। ਰੁਕ ਗਿਆ, ਗੋਲ ਗੋਲ ਕੇ ਦੇਖਦਾ। ਉਸ ਅਯਾਲੀ ਨੂੰ ਕਹਿੰਦਾ ਹੈ ਕਿ ਤੁਹਾਨੂੰ ਕਿੱਥੋਂ ਲੱਭਿਆ। ਉਹ ਅਯਾਲੀ ਭੱਜਿਆ ਹੋਇਆ ਗਿਆ ਤੇ ਪੱਥਰ ਚੁੱਕ ਲਿਆਇਆ। ਕਹਿਣ ਲੱਗਾ, ਲੱਗਦਾ ਤੁਹਾਨੂੰ ਚੰਗਾ ਲੱਗਿਆ, 6 ਮਹੀਨੇ ਹੋ ਗਏ ਨੇ ਮੇਰੇ ਬੱਚਿਆਂ ਨੇ ਖੇਡ ਲਿਆ, ਜਾ ਤੁਹਾਡੇ ਬੱਚੇ ਖੇਡਣਗੇ, ਲੈ ਜਾ, ਤੁਹਾਨੂੰ ਚੰਗਾ ਲੱਗਦਾ, ਲੈ ਜਾ। ਉਹਨੇ ਹਥੇਲੀ ਵਿੱਚ ਰੱਖਿਆ ਪਰ ਉਹਨੇ ਜ਼ਮੀਰ ਨਾ ਮੰਨੀ। ਉਹ ਜਿਹੜੀ ਰੁਪਇਆਂ ਦੀ ਥੈਲੀ ਸੀ ਉਹਦੇ ਚ ਕੋਈ 80-82 ਦੇ ਕਰੀਬ ਰੁਪਏ ਚਾਂਦੀ ਦੇ ਸਿੱਕੇ। ਆਖਿਰ ਮੇਰੇ ਕੋਲ ਇਸ ਵਕਤ ਹੈ ਹੀ ਨਹੀਂ, ਇਤਨੇ ਹੀ ਮੈਂ ਚੁੱਕ ਸਕਦਾ ਸੀ। ਲੈ ਲੈ ਨਜ਼ਰਾਨੇ ਦੇ ਰੂਪ ਵਿੱਚ ਰੁਪਇਆਂ ਦੀ ਭਰੀ ਹੋਈ ਥੈਲੀ ਦੇਖ ਕੇ ਪੁਰਾਣਾ ਜ਼ਮਾਨਾ 1 ਰੁਪਇਆ ਕਈ 1000 ਰੁਪਇਆ ਵਰਗਾ ਹੁੰਦਾ ਸੀ। ਖੁਸ਼ ਹੋ ਗਿਆ ਅਯਾਲੀ। ਜਦੋਂ ਪੱਥਰ ਤੇ 2 ਬੇਡੂਆਂ ਨੂੰ ਲੈ ਕੇ ਚਲਾ ਗਿਆ, ਅਯਾਲੀ ਆਪਣੇ ਬੱਚਿਆਂ ਨੂੰ ਕਹਿੰਦਾ, ਕਿਤਨਾ ਮੂਰਖ ਹੈ, ਭੇਡ ਖਰੀਦਦਾ 2 ਰੁਪਏ ਦੀ ਤੇ ਪੱਥਰ ਦੇ ਗਿਆ 80 ਰੁਪਏ। ਬੜਾ ਮੂਰਖ ਹੈ, ਬੜਾ ਮੂਰਖ ਹੈ। ਪਰ ਉਹ ਜੌਹਰੀ ਸੀ, ਉਹਨੇ ਜਾ ਕੇ ਇਸ ਨੂੰ ਤਰਾਸ਼ਿਆ। ਵਕਤ ਦੇ ਸਮਰਾਟ ਮੁਗਲ ਬਾਦਸ਼ਾਹ ਨੂੰ ਪੇਸ਼ ਕੀਤਾ। ਉਸਨੇ ਇਸਦਾ ਨਾਂ ਰੱਖਿਆ ਕੋਹੇ ਨੂਰ। ਕੋਹ ਕਹਿੰਦੇ ਨੇ ਪਹਾੜ ਨੂੰ, ਨੂਰ ਕਹਿੰਦੇ ਨੇ ਚਾਨਣ ਨੂੰ, ਪਹਾੜਾਂ ਦਾ ਚਾਨਣ, ਪਹਾੜਾਂ ਦੀ ਰੋਸ਼ਨੀ। ਕੋਹੇ ਨੂਰ ਫਾਰਸੀ ਦੇ ਪਹਾੜ ਨੂੰ ਕੋਹ ਕਹਿੰਦੇ ਨੇ। ਕੋਹੇ ਨੂਰ ਇਸਦੀ ਪਹਾੜਾਂ ਦਾ ਨੂਰ ਹੈ। ਯਥੇ ਬਾ ਵਿਗੜੇ ਕਈ ਮੁਗਲ ਸ਼ਹਿਨਸ਼ਾਹਾਂ ਦੇ ਹੱਥੇ ਚ ਹੋ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਫਿਰ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ। ਇਸ ਕੋ ਨੂਰ ਦੇ 2 ਭਾਗ ਕਰ ਦਿੱਤੇ ਗਏ ਨੇ, ਕਿਤੇ ਤਾਜ ਦੇ ਜੜੇ ਆ ਤੇ ਇੱਕ ਪਿਆ ਇੱਥੇ ਲੰਡਨ ਮਿਊਜ਼ੀਅਮ ਵਿੱਚ। 15 ਪਾਉਂਡ ਟਿਕਟ ਹੈ ਦੇਖਣ ਦੀ, ਇੰਝ ਕਹਿ ਲਓ ਅਰਬਾਂ ਖਰਬਾਂ ਪਾਉਂਡ ਤੇ ਅੱਜ ਤੱਕ ਸਿਰਫ ਟਿਕਟਾਂ ਹੀ ਵਿਕ ਚੁੱਕੀਆਂ ਹੋਣੀਆਂ ਨੇ ਕੋਹ ਨੂਰ ਨੂੰ ਦੇਖਣ ਵਾਸਤੇ। ਉਸ ਅਯਾਲੀ ਨੇ ਸਿਰਫ 80 ਰੁਪਏ ਚ ਵੇਚ ਦਿੱਤੇ। صرف 80 روپے. ہوں بڑے دھیان سننا, سمجھ ہے تو ہیرا ہیرا ہے بولنا نہیں, سمجھ ہے تو سونا سونا ہے ورنہ نہیں ہے. تے مینوں کہہ دینا سمجھ ہے تے پرماتما پرماتما ہے ورنہ نہیں ہے, سمجھ ہے تے گرو گرو ہے ورنہ نہیں. جو میری سمجھ دے چ نہیں نہیں ہے. یعنی بریندر سنگھ کنیڈا تو آئے نے, انہیں گاتھا دا پتا ہے میری سامنے آ گیا, میں واپس نہیں کرتا تمہیں سنا لگا. میں ہر سال ایران جانا رہا تہران, اتنے سنگت پچھو راول پنڈی رہائی ہوئی ہے, کتھا بھی کافی شوقین, ہر سال مینو بلا لیں گے سن. 15 دن لئی میں تہران شری گرو سنگھ سبھا کتھا کرتا, رب جی نے یہ سب کچھ خمینی دے وقت تو پہلی بھی گلے بادشاہ دے وقت, اس تو بعد حالات اتنے بگڑ گئے, میرا جانا نہیں ہے. پندرہ دن کی کتھا کی سماپتی تو بعد شام کی فلائٹ سے میں دلی روانہ ہونا تھی, گردوارے تو جو میں نکلیا اتنے 8-10 مسلمان بھی سویرے شام روز آتے ہوں بھی آتے, افغانستان کے گردوارے چ بھی آتے سن. داس پچھے فرنٹیئر تو آیا پشاور کے نیڑے بنو, اتنے بھی مینو چنگی طرح یاد ہے, میرے کلاس پہلو کئی مسلمان سن آؤں سن, انہوں کے پادر آؤں گے سن, ماتاوا آدمی سن, مرغے چاہدیاں سن, پڑھاؤں گی سن, ولی علی نانک شاہ کر کے کہتے سن, چلو اپنے ڈنگ نال حکم کر دے. وہ حضرت نو اوتار نو نبی کر کے اس طرح کے شبدوں نال نوازتے ہیں. کئی دفعہ انہوں نے نج راگی زیادہ ربابی آتے سن, شاید آپ پتا بھی بابی پاکستان دیش کی ونڈتے سمے ادھے تو زیادہ پاکستان چلے گئے سن, ڈر پی گیا سانو کسی مارنا دیتا ہے. بھائی چاند, بھائی مختار, بھائی گتیٹا, بھائی موتی, یہ سارے ربابی ادھر چلے گئے سن. پرماڑا کا کیرتن جہاں تھی اج سنتے ہو, اس پرماڑا کے کیرتن کے جنم داتے بھائی چاند سن. دربار صاحب کے جس دن یہاں کا کیرتن آتا کہ پرکرما جگہ نہیں آتی, کتنے سروتے آ جاتے سن انہوں سنن واسطے. مینو بھی یہ سوال چھوٹے آدھا ملیا انہوں کا کیرتن سنن کا, اج بھی یاد آ. یہ سارے دیش کے بنتے سمے ادھر چلے گئے, کارن انہوں کا لبو لباس اسلامی سی, کئی کے نام بھی اسلامی سمجھے تھے, بھائی چاند ابلا جو ان ربابیاں اس وقت سب تو وڈا کیرتنیا سی. گردوارے مسلمان آتے سن اور جتھے تک مینو یاد ہے لاہور تو پرے چلے جائیے سرگو دا گجراں والا گجرات لائل پور کیمل پور فرنٹیئر کا علاقہ ملتان, یہ ہزار بندہ بیٹھا ہے, 500 کیسا داری سکھوں دے سن, 500 دیش ہندو مسلمان ہوں دے سن آدھے سن. وہ اپنے آپ نانک دا پیروکار منگتے سن, اسی ستگر دے پیروکار, اپنا جنم مرم جو بھی کریاواں سماجک ہون گردوارے کرن دے سن. دیش دی ون تو بعد اسی خیال نہ کر سکے, دھیان نہ دے سکے. آخر ان سہداریاں ایک پرتھا تھی کہ پہلا جڑا لڑکا ہوئے گا انہوں گرو گوبند سنگھ کی چولی چ پاوا گے, اس کا پہلی جڑی لڑکی ہوئے گی کسی کیسا داری نال ویاہ گے. یہ جو کچھ تھوڑا میں دستا پیا میرے سامنے دیا گلا نے سارے کس طرح سکھی کا وعدہ ہو رہا, ساری پنیری سی پنج پیارے, کوئی جگن ناتھ پوری تو آدر, کوئی دوارکا تو آدر, کوئی بدر کٹر ہندو, پر دھن گرو گوبند سنگھ کی مہما تو اتنے متاثر ہوئے ستگرو کے پیروکار بن گئے. کیونکہ بہت شوق سے سن رہا تھا زمانہ ہمیں سو گئے داستان کیسے کہتے افغانستان دے جتنے کیسر داری سکھ بنے کہ بابا شری چند کی سمپردا انہوں نے خود بنایا گئے نانک پنتھی بنایا بابا شری چند اتنے گردوارے نے بہت سارے پھر بعد اداسی جانے گئے یہ اثر تھوڑا بہت ایران پہ بھی سی اسے اثر کر کے میں دیکھتا سی اٹھ دس مسلمان سویرے شام آؤں ان مسلمان ایک فقیر بھی آؤں سی شہر دے باہر اس کی جوگی تھی کہ تین میل بچارا پیدل آؤں سی سویرے شام کدی کدائی کوئی رستے چ مل جائے تو گڈی سے بٹھا لیں سن نہیں تو بچارا اتنا سفر پیدل کرتا سویرے بھی شام اتنی اس کے اندر لگا جس دن میں 15 دن کی کتھا سماپتی کر کے چلیا انہیں مینو ایک مالا نظرانے کے روپ دیتی بھی میرا یہ نظرانہ قبول کر لو وہی حالت دیکھ کے میں کہا میں کہ مالا انڈیا کے بہت نے میرے کو ہے تھی کھیچل نہ کرو رکھو وہ ایک دم اکھاں بھر آئی کہنے لگے کیا مینو اس لائق بھی تھی نہیں سمجھتے میں ایک تجھ جی مالا تھانوں دے سکا تھی ہر ایک دے نظرانے قبول کر لینے میرا کیوں نہیں میں مسلمان میں ایک دم وہ ہاتھوں لینا میں تو نہیں کہہ دینا چونکہ میں اس کی مفلتی دیکھ کے اس کی حالت دیکھ کے میں تو بچارے پھر کدی خریدنی پینی ہے کہ جی حالات کچھ مینو ٹھیک نہیں لگ رہے پر جس ڈھنگ نال اس نے ترلا لیا میں مالا لے لی سن 73 تو لے کے 81 تک یہ مالا میرے پر رہی ہے تین دفعہ گم ہو گئی ملتی ایک دفعہ ٹرین چ رہ گئی ایک یاترو نے گھر پہنچائی میں اس نے آخیا حد ہو گئی ہے دو چار دمڑیاں دی مالا سی تو کرایہ خرچ کیتا ہے سامان خرچ کیتا ہے اتنے آیا کہنے گیانی جی تھوڑے ہاتھ چ دیکھی تھی اس کر کے لے آیا کہ میں یہ محنت کیتی ہے پروان کر لو مینو اسی جس سیٹ پہ بیٹھے تھے اتنے ملی دو دفعہ گردوارے چ گم ہو گئی تو مینو ملی ہوں جی گل میں تھانو سنا لگا ہوئے داس کا چھوٹا لڑکا لکھنؤ ویاہیا ہوا وہ سہرا پروار داس کے کل جیل رکھنے سراسے کی دکان ہے سونے کے گہنے بیچتے ہیں ہیرے موتی بھی بیچتے ہیں لکھنؤ مشہور نے پورن سنگھ جیو درس جنہوں دن فروری میری ہر سال کوئی 8 فروری تو لے کے 15-16 تک کا کان بلوں گی ہر سال بنا نادا 40-50 سال ہو گیا نادا نہیں گیا لکھنؤ تو صرف 40 میل ہے روز شام نو آ جاندے سن کتھا سن کے رات رہنا پھر سویرے کی کتھا سن کے چلے جاندے سن کیونکہ دکانداری تھی انہاں ایک دن وہ مالا سرانے پئی دیکھ کے مینوں کہن لگے کہ متھین جی میں اج اس نو لکھنؤ لے جانا شام ہی واپس لے آواں گا میں کہا واپس کانوں لینی ہے رکھو تھی لو رکھو کہنے کہ نہیں رکھنے ہی نہیں میں لے جانا میں بھی حیران بھی معمولی جی مالا اس فقیر نے مینو دیتی انہوں نے اندر اتنی کشش پیدا ہوئی لے گئے تو شامی لے آئے مینو کہہ لے کہ مسکین جی یہ پکرا آ جائے کہنے اس کر کے میں لے گیا یہ دا ایک ایک منکا 10-12 ہزار روپے کا ہے کہ تسی کدی ادھر سوٹی ہوندی ہے کدی ادھر سوٹی ہوندی ہے اس کر کے مینو شک سی یہ پکراج ہے بھی صحیح کہ نہیں تو میں لے گیا کل میں دیکھتا تو کئی دن دیا پیا سی پکراج ہے پھر بھی مینو شک ਮੈਂ ਉੱਥੇ ਕਸਵੱਟੀ ਤੇ ਵਰਖੇ ਪੁਕਰਾ ਗਿਆ ਜਿਹਦਾ ਇੱਕ ਮਣਕਾ ਵਧਣ ਦੇ ਹਿਸਾਬ ਨਾਲ ਕੋਈ 12,000 ਦਾ ਹੈ, ਕੋਈ 10 ਦਾ ਹੈ, ਕੋਈ 11 ਦਾ, ਕੋਈ 13 ਦਾ। ਇਹਨੂੰ ਸੰਭਾਲ ਕੇ ਰੱਖ। ਸ਼ਾਮ ਨੂੰ ਉਹਨਾਂ ਨੇ ਮੈਨੂੰ ਦੱਸਿਆ ਇਹ ਮਾਲਾ ਪੁਕਰਾ ਹੈ, ਸਵੇਰੇ ਹੀ ਖੋ ਗਈ, ਫਿਰ ਨਹੀਂ ਲੱਭੀ, ਲੱਭੀ ਨਹੀਂ, ਉੱਥੇ ਦੇ ਨਹੀਂ ਖੋ ਗਏ ਉੱਥੇ ਦੇ। ਕਿਉਂਕਿ ਉਸ ਤੋਂ ਪਹਿਲੇ ਮੈਨੂੰ ਵੀ ਪਤਾ ਸੀ ਮਾਮੂਲੀ ਹੈ ਤੇ ਸਾਰਿਆਂ ਨੂੰ ਪਤਾ ਸੀ ਮਾਮੂਲੀ ਹੈ, ਪਰ ਜਿਵੇਂ ਉਹਨਾਂ ਨੇ ਕਿਹਾ ਪੁਕਰਾ ਹੈ ਫਿਰ ਮੈਨੂੰ ਨਹੀਂ ਲੱਭੇ। ਨਾਲ ਦੇ ਸਾਰੇ ਸਾਥੀਆਂ ਨੇ ਦੇਖੀ ਹੋਈ ਸੀ, ਕਹਿੰਦੇ ਗਿਆਨੀ ਜੀ ਹੈਰਾਨ ਹੈ, ਇੱਕੋ ਰਾਤ ਖੋ ਗਈ, ਇਤਨੀ ਮੁੱਦਤ ਤੱਕ ਨਹੀਂ ਖੋਈ। ਮੈਂ ਕਿਹਾ ਪਹਿਲੇ ਇਸ ਵਾਸਤੇ ਨਹੀਂ ਖੋਈ ਕਿ ਮਾਮੂਲੀ ਸੀ, ਖੋ ਗਈ ਉਦੋਂ ਜਦ ਪਤਾ ਚੱਲਿਆ ਪੁਕਰਾ ਹੈ। ਫਿਰ ਉੱਥੇ ਮੇਰਾ ਖਿਆਲ ਦ੍ਰਿੜ ਹੋ ਗਿਆ, ਸਮਝ ਹੈ ਤੇ ਪੁਕਰਾਜ ਪੁਕਰਾਜ ਹੈ ਵਰਨਾ ਨਹੀਂ। 14 ਰਤਨ ਹੁੰਦੇ, ਉਹਨਾਂ ਚ ਇੱਕ ਪੁਕਰਾਜ ਵੀ ਹੁੰਦਾ, ਨੀਲਮ ਹੁੰਦਾ, ਪੰਨਾ ਹੁੰਦਾ, ਹੀਰਾ ਹੁੰਦਾ, ਮੋਤੀ ਹੁੰਦਾ, ਰਤਨ ਹੁੰਦੇ, 14 ਹੁੰਦੇ। ਸਮਝ ਹੈ ਤੇ ਪੁਕਰਾਜ ਪੁਕਰਾਜ ਹੈ ਵਰਨਾ ਨਹੀਂ ਹੈ, ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਮੈਨੂੰ ਕਹਿਣ ਦੇਣਾ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ, ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ। ਪੁਕਰਾਜ ਦੇ ਆਉਂਦੇ ਹੋਇਆ ਜਿਵੇਂ ਮੈਂ ਬਿਨਾਂ ਪੁਕਰਾਜ ਤੋਂ ਹੀ ਉਹਨੂੰ ਵਰਤਦਾ ਰਿਹਾ, ਯਕੀਨ ਜਾਣੋ ਸਮਝ ਨਹੀਂ ਹੈ ਤੇ ਗੁਰੂ ਕੋਈ ਗੁਰੂ ਨਹੀਂ ਹੈ, ਪਰਮਾਤਮਾ ਕੋਈ ਗੁਰੂ ਨਹੀਂ, ਪਰਮਾਤਮਾ ਕੋਈ ਪਰਮਾਤਮਾ ਨਹੀਂ ਹੈ। ਹੁਣ ਮੈਂ ਫਿਰ ਦੁਹਰਾਵਾਂ ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੋ ਦੂਰੀਆਂ ਲਾਗੂ ਹੁੰਦੀਆਂ ਨੇ ਪਰਮਾਤਮਾ ਤੇ, ਇਹ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਕੀ ਕਰੀਏ ਮੇਰੀ ਸਮਝ ਨਹੀਂ ਪਾਉਂਦੀ। ਤੇ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੀ ਯਾਦ ਵਿੱਚ ਕਿਸ ਤਰ੍ਹਾਂ ਹੋਵੇਗਾ? ਉਰਦੂ ਚ ਕਹਿੰਦੇ ਨੇ ਯਾਦ, ਪੰਜਾਬੀ ਚ ਕਹਿੰਦੇ ਨੇ ਚੇਤਾ, ਔਰ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ। ਕਹਿੰਦੇ ਨੇ ਸਿਮਰਨ ਪਿਆ ਕਰਦੇ ਆ, ਪਹਿਲੇ ਪੁੱਛਿਆ ਜਾ ਸਕਦਾ ਸਮਝ ਹੈ ਕਿ ਸਿਮਰਨ ਕਰਦਾ, ਮੈਂ ਕਿਹਦਾ ਸਿਮਰਨ ਕਰਦਾ, ਸਮਝ ਹੈ। ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੀ ਯਾਦ ਵਿੱਚ ਕਿਸ ਤਰ੍ਹਾਂ ਹੋਵੇਗਾ? ਬੜੇ ਧਿਆਨ ਨਾਲ ਸਮਝਣਾ। ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੀ ਸਿਮਰਤੀ ਦੇ ਕਿਸ ਤਰ੍ਹਾਂ ਹੋਵੇਗਾ? ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਦੇ ਚ ਕਿਸ ਤਰ੍ਹਾਂ ਹੋਵੇਗਾ? ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ, ਤੂੰ ਮੇਰੇ ਚੇਤੇ ਤੋਂ ਦੂਰ। ਕਿਤਨੇ ਕੁ ਮਨੁੱਖ ਹੋਣਗੇ ਦੁਨੀਆਂ ਚ ਜਿਹਨਾਂ ਦੀ ਸਮਝ ਦੇ ਚ ਹੈ, ਇਹ ਵੀ ਸੁਣ ਲਓ। ਜਨ ਨਾਨਕ ਕੋ ਤਨ ਮੈਂ ਕਿਨਹੁ, ਗੁਰਮੁਖ ਹੋਏ ਪਛਾਣਾ। ਕਰੋੜਾਂ ਚ ਕੋਈ ਇੱਕ, ਲੱਖਾਂ ਚ ਨਹੀਂ, ਹਜ਼ਾਰਾਂ ਚ ਨਹੀਂ। ਇਸ ਵਾਸਤੇ ਮੈਂ ਅਕਸਰ ਬਿਆਨ ਕਰਦਾ ਹੁੰਦਾ, ਹਰ ਸ਼ਹਿਰ ਦੇ ਛੋਟੀ ਦੇ ਧਨਵਾਨ ਹੋਣਗੇ, ਹਰ ਸ਼ਹਿਰ ਦੇ ਡਾਕਟਰ ਹੋਣਗੇ, ਲਾਇਰ ਹੋਣਗੇ, ਸਾਇੰਟਿਸਟ ਹੋਣਗੇ, ਹਰ ਸ਼ਹਿਰ ਦੇ ਛੋਟੀ ਦੇ ਵਪਾਰੀ ਹੋਣਗੇ, ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਕਲਾਕਾਰ ਵੀ ਹੋਣਗੇ, ਫਿਲਾਸਫਰ ਦਾਰਸ਼ਨਿਕ ਵੀ ਹੋਣਗੇ, ਹਰ ਸ਼ਹਿਰ ਦੇ ਸੰਤ ਭਗਤ ਨਹੀਂ ਹੁੰਦੇ, ਬ੍ਰਹਮ ਗਿਆਨੀ ਨਹੀਂ ਹੁੰਦੇ, ਗੁਰਮੁਖ ਨਹੀਂ ਹੁੰਦੇ, ਨਹੀਂ ਹੁੰਦੇ, ਹਰ ਸ਼ਹਿਰ ਵਿੱਚ ਨਹੀਂ ਹੁੰਦੇ। ਜਨ ਨਾਨਕ ਕੋ ਤਨ ਮੈਂ ਕਿਨਹੁ, ਗੁਰਮੁਖ ਹੋਏ ਪਛਾਣ। ਹੁਣ ਸਤਿਗੁਰ ਆਪ ਗਿਣਤੀ ਪੈ ਦਿੰਦੇ, ਕਈ ਕਰੋੜਾਂ ਚ ਕੋਈ ਇੱਕ ਜਿਹਦੀ ਸਮਝ ਦੇ ਚ ਆਉਂਦਾ ਹੈ, ਤੇ ਜੋ ਸਮਝ ਦੇ ਚ ਹੈ ਉਹੀ ਚੇਤਾ ਕਰ ਸਕਦਾ ਹੈ ਨਾ, ਫਿਰ ਜਿਨ੍ਹਾਂ ਦੇ ਚੇਤੇ ਚ ਉਹ ਵੀ ਕੋਈ ਕਰੋੜਾਂ ਚ ਇੱਕ ਹੈ। ਸਿਮਰਨ ਪਏ ਕਰਦੇ ਹਾਂ, ਸਿਮਰਨ ਪਏ ਕਰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸੁਣੋ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਜੀ, ਕਰੋੜਾਂ ਚ ਕੋਈ ਇੱਕ ਹੈ ਜਿਹਦੇ ਚੇਤੇ ਚ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਜੀ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਦੋ ਦੂਰੀਆਂ ਉਸ ਤੇ ਲਾਗੂ ਹੁੰਦੀਆਂ ਨੇ। ਹੁਣ ਮੈਂ ਦੂਜਾ ਪਹਿਲੂ ਬਿਆਨ ਕਰਨ ਲੱਗਾ। ਤੁਸੀਂ ਸਾਰੇ ਸਤਸੰਗੀ ਔਰ ਗੁਰਮੁਖ اور دونوں وقت کا تھا کہ تن سنن والے کیا کروڑا چ بھی ایک حد من سمجھ جانا یہ میں دوجا پہلو بیان کرنا اگر وہ سمجھ آ سکتا ہے تو پھر پرماتما بڑا نہیں سمجھ بڑی ہے جڑا ساگر میرے پیالے چ آ سکتا ہے ساگر بڑا نہیں میرا پیالہ بڑا پھر پرماتما بڑا نہیں جیدی سمجھ دے چ آ گیا ہے وہ بڑا ہے کیونکہ وہ سمجھ پرماتما تو بھی بڑی ہے تاہی پرماتما وہ سمجھ دے چ سمایا ہے میرا پیالہ ساگر تو بھی بڑا ہوئے گا تاہی ساگر میرے پیالے چ آیا ہے پھر تسی آخو گے میں خود ہی کتن کرتا پیا دو دوریاں لاگو ہوندیاں پھر میں خود ہی کھنڈن کرتا پیا دونوں پہلو چلن گے دو دوریاں لاگو ہوندیاں نے پرماتما اے پربھو میری سمجھ تیرے تک نہیں پہنچتی میرا چیتا تیرے تک نہیں پہنچتا میری یاد تیرے تک نہیں پہنچتی دوسرا کیا سمجھ پہنچ جاتی ہے آپ کی گیات لئی فرض کراں سمجھ سمجھ کے ایک سمجھ ملتی ہے کہ اے پربھو میں تینوں نہیں سمجھ تو میری سمجھ تو بڑا اے سمجھ ملتی امید گل پکڑنی چاہیے ہوئے سمجھ سمجھ کے اے سمجھ ملتی ہے کہ پرماتما میں نہیں سمجھ سکتا کیوں تو میری سمجھ تو بہت بڑا ہے تو سمرتھ بڑا میری مت تھوڑی رہ تو بہت بڑا ہے بہت بڑا ہے اس کے مقابلے پہ میری سمجھ بہت چھوٹی ہے بہت چھوٹی ہے سکرات اپنی آٹو بایوگرافی چ لکھتا ہے کہ جب میں بچہ سی بچیاں نال کھیڈدا سی تے ڈینگا ماردا سی میں سب کچھ جاننا تسی کچھ بھی پوچھو تے میں دساندا کہ بچیاں دا میں نیتا بنے آیا سی لیڈر بنے آیا سی سارے بچے میں تو بہ کھاندے سن پر مینو بہت وڈا گیانی سمجھدے سن پر میں بچیاں نو کہندا ہوندا سی میں سب کچھ جاننا تسی کچھ بھی پوچھو میں دساندا کہ جب میں جوان ہویا تو جوانا دی محفل وچ بیٹھ کے میں کہنا شروع کیتا کچھ ایسا بھی ہے جو میں نہیں جانتا سارے سوالوں کا جواب نہیں دیا کچھ ایسا بھی ہے جو میں نہیں جانتا اگے چل کے وہ دیکھتا ہے اج میں بڈھا ہو گیا میں اعلانیاں کہہ رہا میں کچھ بھی نہیں جانتا میں کچھ بھی نہیں میں کچھ بھی نہیں جانتا میں جان جان کے یہ جانا کہ میں کچھ بھی نہیں جانتا میں کچھ بھی نہیں جانتا بہادر شاہ ظفر دے درباری شاعر حضرت دوک تو کہندے نے ہم جانتے تھے کہ علم سے کچھ جانیں گے جانا تو یہ جانا کہ نہ جانا کچھ بھی پڑھ پڑھ کے جان جان کے میں یہ جانے ہیں کہ میں کچھ بھی نہیں جانا میں کچھ بھی نہیں کی ہویا ساگر دے ایک چمچ پانی دی مل بھی گئی تھی کی ملی منک دی جانکاری اس پر زیادہ نہیں اس پر زیادہ نہیں عقل بسمارت ہو جاتی ہے منک دی سمجھ بسمارت ہو جاتی ہے نا مہان ہردا اس کو یاد کرنے لگ پہ اور جیسے یاد کرنے لگ پہ آنند بن جاتا ہے تو چت آئے مہا آنندا جس وسرے سو مر جائے جنو بھول جاتا ہے وہ خوشیاں مر جاندیا جنو بھول جاتا ہے وہ سکھ مر جاندے نے جنو بھول جاتا ہے وہ گن گل جاندے نے ہر وسرت تیرے گن گلے سارے گن گل جاندے ایشور نو بلا کے کوئی گنوان نہیں ہو سکتا ਬਾਬਾ ਫਰੀਦ ਇਸੇ ਹੀ ਦੂਰੀ ਦਾ ਜ਼ਿਕਰ ਕਰਦੇ ਨੇ, ਗੱਡੀਏ ਚਿੱਕਰ ਦੂਰ ਘਰ, ਖੁਦਾ ਕੀ ਕਰੀਏ, ਤੇਰਾ ਘਰ ਬੜਾ ਦੂਰ ਹੈ ਮੇਰੀ ਸਮਝ ਨਹੀਂ ਪਹੁੰਚ, ਤੇਰਾ ਘਰ ਬੜਾ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ। ਮਨੁੱਖ ਗੁਟਕਾ ਲੈ ਕੇ ਬਾਣੀ ਪੜਦਾ ਗੁਰੂ ਨੂੰ ਯਾਦ ਕਰਨ ਵਾਸਤੇ, ਤੇ ਯਾਦ ਕਰਨ ਦਾ ਢੰਗ ਹੈ ਬਾਣੀ ਦਾ ਉਚਾਰਨ ਕਰਨਾ ਤੇ ਉਹਨੂੰ ਸੁਣਨਾ, ਅਸੀਂ ਬਾਣੀ ਅੰਦਰ ਵਸੇ, ਇਹਦੇ ਭੇਦ ਖੁੱਲਣ, ਕਪਾਟ ਖੁੱਲੇ ਤੇ ਸਮਝ ਆਵੇ ਤੇ ਚਿੰਤਨ ਚੜੇ। ਲੇਕਿਨ ਬਾਣੀ ਦਾ ਗੁਟਕਾ ਅੱਧੇ ਚ ਹੈ, ਯਾਦ ਪੁੱਤਰਾਂ ਤੱਕ ਪਹੁੰਚ ਜਾਂਦੀ ਹੈ, ਮਿੱਤਰਾਂ ਤੱਕ ਪਹੁੰਚ ਜਾਂਦੀ ਹੈ, ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ, ਕਾਰੋਬਾਰ ਤੱਕ ਪਹੁੰਚ ਜਾਂਦੀ ਹੈ, ਪਰਿਵਾਰ ਤੱਕ ਪਹੁੰਚ ਜਾਂਦੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਯਾਦ ਨਿਰੰਕਾਰ ਤੱਕ ਨਹੀਂ ਪਹੁੰਚਦੀ। ਇੱਕ ਨਹੀਂ, ਅੱਜ ਤੱਕ ਹਜ਼ਾਰਾਂ ਅਭਿਆਸੀਆਂ ਨੇ ਦੇਸ਼ ਵਿਦੇਸ਼ ਵਿੱਚ ਮੈਨੂੰ ਇੱਕ ਗੱਲ ਆਖੀ ਹੈ ਵੀ ਗਿਆਨੀ ਜੀ, ਅੱਗੇ ਪਿੱਛੇ ਵੀ ਅਸੀਂ ਚੰਗੇ ਆਉਂਦੇ ਹਾਂ, ਜਦ ਬਾਣੀ ਪੜ੍ਹਨ ਲੱਗਦੇ ਹਾਂ, ਜਦ ਵਾਹਿਗੁਰੂ ਜਪਣ ਲੱਗਦੇ, ਪਤਾ ਨੀ ਮਾਰੇ ਗੱਲ ਕਿੱਥੋਂ ਆ ਜਾਂ। ਇੱਕ ਨਹੀਂ ਹਜ਼ਾਰਾਂ, ਚਲੋ ਇੱਕ ਗੱਲ ਕੋਈ ਪੁੱਛਦਾ ਤੇ ਮੈਂ ਕਹਿ ਦਿੰਦਾ ਉਹਦੀ ਸਮੱਸਿਆ ਹੈ। ਦੇਸ਼ ਵਿਦੇਸ਼ ਦੇ ਹਰ ਸ਼ਹਿਰ ਵਿੱਚ ਅਭਿਆਸੀਆਂ ਦਾ ਇਹ ਪ੍ਰਸ਼ਨ, ਅੱਗੇ ਪਿੱਛੇ ਜੇ ਅਸੀਂ ਠੀਕ ਆਉਂਦੇ ਹਾਂ, ਪਰ ਇਹ ਕੀ ਹੈ ਵਾਹਿਗੁਰੂ ਵਾਹਿਗੁਰੂ ਜਪਣ ਲੱਗੇ, ਪਤਾ ਨੀ ਵਿਅਰਥ ਬੜੇ ਖਿਆਲ, ਅੱਗੇ ਪਿੱਛੇ ਜੇ ਅਸੀਂ ਠੀਕ ਆਉਂਦੇ ਹਾਂ, ਪਰ ਗੁਟਕਾ ਹੱਥ ਚ ਬਾਣੀ ਜਪਣ ਲੱਗੇ ਹਾਂ, ਪਤਾ ਨੀ ਵਿਅਰਥ ਬੜੇ ਖਿਆਲ। ਉਹਨਾਂ ਨੂੰ ਮੈਂ ਕਹਿੰਦਾ ਅੱਗੇ ਪਿੱਛੇ ਵੀ ਅਸੀਂ ਠੀਕ ਨਹੀਂ ਆਉਂਦੇ, ਅੱਗੇ ਪਿੱਛੇ ਅਸੀਂ ਆਪਣੇ ਤੋਂ ਦੂਰ ਆਉਂਦੇ ਹਾਂ, ਆਪਣੇ ਨੇੜੇ ਨਹੀਂ ਆਉਂਦੇ। ਜਦ ਗੁਟਕਾ ਹੱਥ ਚ ਲੈਂਦੇ ਹਾਂ ਤੇ ਜਦ ਵਾਹਿਗੁਰੂ ਵਾਹਿਗੁਰੂ ਜਪਣ ਲੱਗਦੇ ਹਾਂ ਤੇ ਜਰਾ ਆਪਣੇ ਨੇੜੇ ਆਉਂਦੇ ਹਾਂ, ਤਾਂ ਆਪਣੀ ਕਰਤੂਤ ਦਾ ਉਦੋਂ ਹੀ ਪਤਾ ਚੱਲਦਾ ਜਦ ਨੇੜੇ ਆਉਂਦੇ, ਅੱਗੇ ਪਿੱਛੇ ਪਤਾ ਹੀ ਨਹੀਂ ਚੱਲਦਾ। ਇਹਦਾ ਇੱਕ ਦੂਸਰਾ ਨੁਕਤਾ ਵੀ ਮੈਂ ਧਿਆਨ ਕਰਾਂਗਾ। ਇੱਕ ਮਨੁੱਖ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਉਤਨਾ ਆਪਣੇ ਨੇੜੇ ਨਹੀਂ, ਪੁੱਤਰ ਦੇ ਸਾਰੇ ਗੁਣ ਔਗੁਣ ਜਾਣਦਾ, ਸੁਭਾਅ ਨੂੰ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕਿਉਂਕਿ ਹਰ ਵਕਤ ਆਪਣੇ ਤੋਂ ਦੂਰ ਹੈ। ਇੱਕ ਪੁੱਤਰ ਵੀ ਪਿਤਾ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇੱਕ ਪਤੀ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ, ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀਆਂ ਖੂਬੀਆਂ ਨੂੰ, ਉਹਦੇ ਸੁਭਾਅ ਨੂੰ, ਸਭ ਨੂੰ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇੱਕ ਪਤਨੀ ਵੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀ ਮਜਬੂਰੀਆਂ ਨੂੰ, ਉਹਦੇ ਔਗਣਾਂ ਨੂੰ, ਉਹਦੀਆਂ ਖੂਬੀਆਂ ਨੂੰ ਬਹੁਤ ਕੁਝ ਜਾਣਦੀ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦੀ। ਜਦ ਵੀ ਮਨੁੱਖ ਦੂਜੇ ਦਾ ਫੈਸਲਾ ਕਰਦਾ ਦੂਜੇ ਨੂੰ ਦੇਖ ਕੇ, ਆਪਣੇ ਨੂੰ ਦੇਖ ਕੇ ਨਹੀਂ ਕਰਦਾ, ਇਸ ਵਾਸਤੇ ਤਨਾਜ਼ਾ ਬਣਿਆ ਰਹਿੰਦਾ। ਕਿਉਂ? ਹਰ ਮਨੁੱਖ ਦੂਜੇ ਦੇ ਨੇੜੇ, ਆਪਣੇ ਨੇੜੇ ਤੇ ਹੈ ਹੀ ਨਹੀਂ। ਬਾਣੀ ਜਪਣ ਲੱਗਿਆ ਮਨੁੱਖ ਜਰਾ ਆਪਣੇ ਨੇੜੇ ਆਉਂਦਾ ਹੈ, ਤੇ ਜਪ ਦਾ ਮਤਲਬ ਨੇੜੇ ਕੀ ਆਇਆ, ਆਪਣੇ ਵਿੱਚ ਪ੍ਰਵੇਸ਼ ਕਰ, ਆਪਣੇ ਧਿਆਨ ਨੂੰ ਅੰਦਰ ਪ੍ਰਵੇਸ਼ ਕਰ। ਨੌ ਨਿਤ ਅੰਮ੍ਰਿਤ ਪਰਬ ਕਾ ਨਾਮ ਦੇਹੀ ਨੇਤ ਕਾ ਵਿਸਰਾਮ, ਉਹ ਪਰਮ ਆਨੰਦ ਇਸ ਦੇਹੀ ਦੇ ਵਿੱਚ ਹੈ, ਉਹ ਨੌ ਨਿਤ ਨਾਮ ਇਸ ਦੇ ਵਿੱਚ ਹੈ, ਇਸਦੇ ਨਾਮ ਦਾ ਖਜ਼ਾਨਾ ਹੈ, ਹਰ ਇੱਕ ਦੀ ਦੇਹੀ ਨਾਮ ਦਾ ਖਜ਼ਾਨਾ ਹੈ। ਨੌ ਨਿਤ ਅੰਮ੍ਰਿਤ ਪਰਬ ਕਾ ਨਾਮ ਦੇਹੀ ਮੇਸ ਕਾ ਵਿਸਰਾਮ, ਪਰ ਹਰ ਇੱਕ ਦਾ ਮਨ ਆਪਣੇ ਤੋਂ ਦੂਰ, ਬਹੁਤ ਦੂਰ, ਧਿਆਨ ਬੜਾ ਦੂਰ। ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ। ਮੈਂ ਪੰਚਦਸੀ ਇੱਕ ਦਿਨ ਪੜ੍ਹ ਰਿਹਾ ਸੀ, ਪੰਚਦਸੀ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ। ਰਿਸ਼ੀ ਯਾਦਵਲ ਗੰਗਾ ਦੇ ਤੱਟ ਤੇ ਬੈਠਾ ਹੈ ਦੁਪਹਿਰ ਦਾ ਵਕਤ, ਦੂਰੋਂ ਉਸਦੇ ਮਿੱਤਰ ਨੇ ਦੇਖਿਆ ਵੀ ਰਿਸ਼ੀ ਕੱਲਾ ਬੈਠਾ ਹੈ ਤੇ ਕੱਲਾ ਤੇ ਰੱਬ ਵੀ ਨਾ ਹੋਵੇ, ਇੰਜ ਕਹਿੰਦੇ। ਕਿਉਂ? ਕੱਲੇ ਚ ਮਨੁੱਖ ਆਪਣੇ ਜਰਾ ਨੇੜੇ ਆਉਂਦਾ ਹੈ, ਜੇ ਉਹ ਨੇੜੇ ਆਉਂਦਾ ਦੁੱਖ ਤੋਂ ਇਲਾਵਾ ਹੋਰ ਹੈ ਕੀ? ਫਜ਼ੂਲ ਦੇ ਖਿਆਲਾਂ ਤੋਂ ਇਲਾਵਾ ਮਨੁੱਖ ਦੇ ਕੋਲ ਹੈ ਕੀ? ਉੱਪਰ ਉੱਪਰ ਦੇ ਹੀ ਕੁਛ ਹੈ। ਇਸ ਵਾਸਤੇ ਹਰ ਮਨੁੱਖ ਫਿਰ ਆਪਣੇ ਤੋਂ ਬਚਣ ਦੀ ਕੋਸ਼ਿਸ਼ ਕਰਦਾ, ਕੋਈ ਦੂਜਾ ਚਾਹੀਦਾ, ਚਲੋ ਦੂਜਾ ਨਹੀਂ ਤਾਂ ਕੋਈ ਰੇਡੀਓ, ਟੀਵੀ, ਅਖਬਾਰ, ਕੁਛ ਨਾ ਕੁਛ ਚਾਹੀਦਾ। ਜ਼ਿੰਦਗੀ ਮੇਰੀ ਸਫ਼ਰ ਵਿੱਚ ਲੰਘ ਗਈ ਹੈ, ایک دفعہ میں حیران ہویا، پھر بعد میں نے پتا چلیا بتھیرے اس طرح کرتے ہو گے. دلی تو میں کانپور تک جانا سی آسام میل دے، سامنے جڑے سجن بیٹھے سن چنگے گرسکھ سن، انہوں نے اگوں الہباد اترنا، اخبار انہوں نے غازی آباد تو لیا پڑھ لیا رکھ دیتا، پھر چک لیا پھر پڑھنا. کم سے کم میں دیکھے پانچ دفعہ پورا اخبار پڑھ چکے ہیں اور پھر پڑھ دیتا. میرے کو رہی نہیں گئی گل، کتابیں تو جب ٹرین اگے رنگی تو میں تو بانی دا اکھنڈ پاٹھ تے میں سنیا سی، دھرم گرنتھاں دے اکھنڈ پاٹھ تے ہوندے نے، اے تسی اخبار اے چھینی تک پڑھ چکے تسی، بار بار پڑھن دا کی مطلب؟ کہنے گیانی جی تھوڑے نال چار گلاں کردے ہیں تے ایک بول کے تسی چپ کر جاندے اور میں سنا کس طرح پاس کراں؟ بور ہو گیا، بے چین ہو گیا. میں تو ذرا اپنے نال بیٹھو، کہ اپنے نال اپنے نال بیٹھی تھی شیطان نال بیٹھا، اندر شیطان نہیں ہے. ایسے ویسے اخبار ہے جان دو کی کر رہے، یہ ہر ایک کی سمجھ سے ہے مستقبل کی بات. ہر منک اپنے تو دور جانا چاہتا ہے. بھارت جڑا قیدی بہت اپدر کرے نا، اس قیدی نو دو چار دن کلا رکھ دینا، سارے اج نہیں رکھنا، آپ ہی پنجویں دن ہاتھ جوڑن لگ پہ میں مڑ کے نہیں کرا گا، میں سارے رہنا. ایسے بات پنجابی جی کہنے کلا تے رب بھی نہ ہوئے، پر کون دا تے رب دے ہی کلا بیٹھا ویکھے وقت اکیلا. دوروں دیکھے یاد ولک کلا بیٹھا ہے، یہ متر کول چلا گیا. بیٹھ کے کہہ رہے رشی جی تسی کلے سی نا، میں دوروں دیکھے تے میں تھوڑا ساتھ دین واسطے آ گیا. یاد بند کہنے تینوں کس نے کیا میں کلا بیٹھا سی، میں تے اپنے نال جڑے آیا سی اور تم آیا مینو کلا کر دیتے. ایوی ایک ڈنگ ایک دفعہ جسنوں اپنے وچوں آنند پراپت ہو گیا ہے اودے واسطے پھر دوسرے دا ہونا وگنکاری ہو جانا ہے. ایک سموہک بندگی ہے کتھا کیرتن، ایک ویکتیگت بندگی ہے واہگرو منتر کا جپ کرنے. جی ہر گھر کچن ہے، رسوئی گھر ہے، باغ تال ہے، چار پل جگہ سے ہر گھر ایسی ہونی چاہیے جسے امرت ویلے بیٹھ کے دس منٹ بیس منٹ ادھا گھنٹہ بیٹھ کے جپ کریے. یہ تین جانو یہ تو کدھر ات کتنے نہ سمجھنا، مہینہ دو مہینہ اگر اسے کوئی جپ کرے گا وہ جگہ اتنی چارج ہو جائے گی، اتنے دشٹ بھی آئے گا، وہ زبان تو بھی باہر گرو نکل جائے گا، اتوں کی لہرا ایسی بن جائے، سزا ایسی بن جائے. دوسرے کا ہونا پھر کئی دفعہ بیگنکاری ہو جائے، دھیان دھن دے دوڑنا نا، دھن میں دھیان دھیان میں جانے ہاں. گرمکھ اگت کہانی رام کلی والا پہلا کچھ دن دھیان کتنے جوڑیے، گرو بابے نے سب کچھ دسیا ہے، دھن دے دھیان جوڑو. واہ گرو یہ دھن ہے اور یہ دھیان جوڑے گا تو کوئی رنگ روپ نہیں، یہ کی دھیان جوڑی؟ تین سنو بنا دھیان جوڑیا منک سن بھی نہیں سکے گا. ایک منک اچھی اچھی بول رہا ہوں، دوجا سن رہا ہوں، سننے والا کہہ رہا مطلب یہ گل پھر آخ میں نہیں سنی تو کیوں نہیں سنی، کہ میرا دھیان کسی اور پاس چلا گیا. یہ دھن دھیان دی ساتھ ہے، دھیان دے راہی جیسے دھن اندر جائے گی تو واہگرو واہگرو کی دھن واہگرو نو سنان واسطے نہیں ہے، اپنے آپ نو جگان واسطے. سمر سمر گر ستگر اپنا سویا من جاگائی، جیسے من جاگتا جائے گا گیان ودھتا جائے گا رس ودھتا جائے گا، پورا جاگ گیا تو من جوت سروپ ہو جائے گا، بوند ساگر دے جلین ہو جائے گا. کسی نے کہ جوتی جوت رلی سمپورن تھی آرام، تو دو دوریاں لاگو ہوندی ہیں پربھو، تو سمجھ تو دور ہے، چیتے تو دور ہے، یاد پروار تک پہنچ جاندی ہے، پدارتھاں تک پہنچ جاندی ہے، پرماتما تک نہیں پہنچتی. اس سمبندھت دو وچار بڑے سامنے رکھ کے میں سماپتی کرنے لگا. ایک ترک کھڑی ہو سکتی ہے جس پرماتما نے ارباں خرباں سورج بڑھائے نے، کئی کوٹ ਸੱਤੀ ਹੋਰ ਨਿਕਤ ਬੜਾ ਲੰਬਾ ਚੌੜਾ ਪਸਾਰਾ। ਕਿਹਾ ਇਹ ਸਭ ਕੁਛ ਉਹਦੇ ਚੇਤੇ ਵਿੱਚ ਹੈ। ਬੜੇ ਧਿਆਨ ਨਾਲ ਸੁਣ ਟਿਕਾਓ ਨਾਲ। ਕਿਹਾ ਸਭ ਕੁਛ ਉਹਦੇ ਚੇਤੇ ਵਿੱਚ ਹੈ। ਕੋਈ ਸੂਰਜ ਤੇ ਉਹਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ, ਕੋਈ ਜ਼ਮੀਨ, ਕੋਈ ਜੀਵ, ਕੋਈ ਜੰਤ ਨਿਕਲ ਗਿਆ ਹੋਵੇ। ਇੱਕ ਛੋਟਾ ਜਿਹਾ ਸਾਡਾ ਘਰ ਹੁੰਦਾ, ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਮੇਰੀਆਂ ਚੇਤੇ ਚ ਹੈ। ਤੁਸੀਂ ਕਹਿ ਸਕਦੇ ਸਾਰੀਆਂ ਚੀਜ਼ਾਂ ਚੇਤੇ ਚ ਨਹੀਂ ਹੁੰਦੀਆਂ, ਖਾਸ ਖਾਸ ਚੀਜ਼ਾਂ ਚੇਤੇ ਚ। ਕਿਉਂਕਿ ਕਈ ਦਫ਼ਾ ਮਨੁੱਖ ਜਦ ਘਰ ਦੀ ਸਫਾਈ ਕਰਦਾ ਤੇ ਹੈਰਾਨ ਹੋ ਜਾਂਦਾ, ਲੈ ਚੀਜ਼ ਘਰ ਪਈ ਸੀ ਸਾਡੇ ਚੇਤੇ ਦੀ। ਇੱਕ ਤਰਕ ਖੜੀ ਆਉਂਦੀ ਹੈ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਕੋਈ ਖੰਡ, ਕੋਈ ਬ੍ਰਹਿਮੰਡ, ਕੋਈ ਸੂਰਜ, ਕੋਈ ਚੰਦਰਮਾ, ਕੋਈ ਗ੍ਰਹਿ ਨਛੱਤਰ, ਕੋਈ ਜੀਵ, ਕੋਈ ਜੰਤ, ਪਰਮਾਤਮਾ ਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ। ਇਹ ਸਭ ਕੁਝ ਉਹਦੇ ਚੇਤੇ ਥੋੜੀ ਹੋ ਸਕਦਾ। ਇੰਨਾ ਬਗਾਰਾ, ਇੰਨਾ ਬਗਾਰਾ ਉਹਦੀ ਯਾਦ ਚੋਂ ਨਿਕਲ ਗਿਆ ਹੋਵੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਦੱਸਦੇ ਨੇ ਸਿਰਫ ਬਾਣੀ ਵਿਚਾਰੀ ਨਹੀਂ ਗਈ, ਰਾਗ ਵੀ ਖੋ ਗਏ, ਵਿਚਾਰ ਵੀ ਖੋ ਗਈ ਗੁਰਸਾਖੀ ਨਾਲ। ਕਾਰਨ ਰਾਗਾਂ ਦੇ ਸਰੋਤੇ ਨਹੀਂ ਰਹੇ। ਮੈਂ ਕੱਲ ਅਰਜ਼ ਕੀਤੀ, ਮੈਂ ਸਿਰਫ ਬੌੜੀ ਰਾਗ ਦੀ, ਸਿਰਫ ਰਾਗ ਦੇ ਪੱਖੋਂ ਦੇਖ ਕੇ ਹੈਰਾਨਗੀ ਹੋਈ, ਕਿਉਂਕਿ ਥੋੜੀ ਜਿਹੀ ਸੰਗੀਤ ਦੀ ਮਤ ਮੈਨੂੰ ਬਚਪਨ ਤੋਂ ਸੀ। ਜਦ ਮੈਂ ਦੇਖਿਆ ਗੌੜੀ ਗੁਆਰੇ ਹੀ, ਗੌੜੀ ਚੇਤੀ, ਗੌੜੀ ਬੈਰਾਗਨ, ਗੌੜੀ ਪੂਰਬੀ, ਮੈਂ ਕਹਿ ਇੰਨੀਆਂ ਗੌੜੀਆਂ। ਫਿਰ ਤੇ ਮੈਂ ਦੇਖਿਆ ਇੱਕ ਇੱਕ ਰਾਗ ਦੇ ਸਤਿਗੁਰਾਂ ਨੇ ਕਈ ਕਈ ਰੂਪ ਬਿਆਨ ਕੀਤੇ, ਕਈ ਕਈ ਤਾਲਾਂ ਦੇ ਵਿੱਚ। ਸੰਗੀਤ ਦਾ ਅਦੁੱਤੀ ਖਜ਼ਾਨਾ ਹੈ, ਖੋ ਗਿਆ ਹੈ ਸੰਗੀਤ ਕਿਉਂਕਿ ਸਰੋਤੇ ਨਹੀਂ ਰਹੇ। ਖੋ ਗਈ ਗੁਰਬਾਣੀ ਦੀ ਅਕੰਮੀ ਵਿਚਾਰ ਕਿਉਂਕਿ ਸਰੋਤੇ ਨਹੀਂ ਰਹੇ। ਨਿਊਯਾਰਕ ਵਿੱਚ ਪਿਛਲੇ ਸਾਲ ਦੋ ਸੱਜਣ ਮੈਨੂੰ ਕਹਿ ਲਗੇ, ਯਾਨੀ ਕਿ ਕੁਝ ਹਾਸਰਸ ਵੀ ਸੁਣਾਇਆ ਕਰੋ, ਤੁਹਾਡੀਆਂ ਗੱਲਾਂ ਸੁਣ ਸੁਣ ਕੇ ਸਿਰ ਭਾਰਾ ਹੋ ਜਾਂਦਾ। ਆਉਂਦਿਆਂ ਗੁਰਦੁਆਰੇ ਕੋਈ ਆਨੰਦ ਲੈਣ ਵਾਸਤੇ ਤੁਸੀਂ ਸਾਡਾ ਸਿਰ ਭਾਰਾ ਕਰਕੇ ਤੋਰਦੇ। ਮੈਂ ਕਿਹਾ ਹਾਸਰਸ ਤੁਸੀਂ ਮੈਨੂੰ ਵੱਖਰਾ ਸਮਝਿਆ ਹੋਇਆ, ਤੁਸੀਂ ਕਿਸੇ ਥੀਏਟਰ ਨਾਟਕ ਦੇ ਚ ਆਇਆ ਕਿ ਦਸਤੰਗ ਦੇ ਚ ਆਇਆ, ਇੱਥੇ ਵੀ ਠੱਠਾ ਮਸਕਰੀ ਸੁਣਨਾ ਚਾਹੁੰਦੇ। ਇਹ ਬਾਣੀ ਬਿਰਲੋ ਵਿਚਾਰ ਸੀ, ਦੇਖੋ ਗੁਰਮੁਖ ਹੋਏ ਅਗੰਮੀ ਵਿਚਾਰਾਂ ਨੇ। ਔਰ ਇਹ ਗੁਰੂ ਨਾਨਕ ਨੇ ਸਾਰਾ ਖਜ਼ਾਨਾ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤਾ, ਛੁਪਾਇਆ ਕੁਛ ਵੀ ਨਹੀਂ, ਕੁਛ ਵੀ ਨਹੀਂ ਛੁਪਾਇਆ। ਤਰਕ ਖੜੀ ਆਉਂਦੀ ਹੈ ਕਿ ਸਭ ਕੁਝ ਪਰਮਾਤਮਾ ਦੇ ਚੇਤੇ ਵਿੱਚ ਹੈ, ਕਿ ਸਭ ਕੁਝ ਉਸਦੇ ਚੇਤੇ ਵਿੱਚ ਹੈ। ਜਗਤ ਗੁਰੂ ਬਾਬਾ ਜਵਾਬ ਦਿੰਦੇ ਨੇ, ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਆ। ਸਭ ਕੁਝ ਉਸਦੇ ਚੇਤੇ ਵਿੱਚ ਹੈ ਤੇ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਐਸਾ ਕੁਛ ਵੀ ਨਹੀਂ ਜੋ ਉਹਦੇ ਚੇਤੇ ਚ ਨਹੀਂ ਹੈ। ਪੰਕਤੀਆਂ ਫਿਰ ਧਿਆਨ ਨਾਲ ਸੁਣੋ, ਆਸਾ ਦੀਵਾਰ ਦੀਆਂ। ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਆ, ਸਭ ਕੁਝ ਉਸਦੀ ਨਿਗਾਹ ਦੇ ਥੱਲੇ, ਸਭ ਕੁਝ ਉਸਦੇ ਚੇਤੇ ਚ ਹੈ। ਮਤਾਂ ਤੂੰ ਸਮਝ ਲਵੇਂ ਕਿ ਪਤਾ ਨਹੀਂ ਅਸੀਂ ਉਸਦੇ ਚੇਤੇ ਚ ਹਾਂ ਕਿ ਨਹੀਂ। ਉਸਦੇ ਚੇਤੇ ਵਿੱਚ ਅਸੀਂ ਹੈਗੇ ਹਾਂ, ਸਾਡੇ ਚੇਤੇ ਵਿੱਚ ਕੋਈ ਨਹੀਂ। ਠੀਕ, ਸੰਬੰਧ ਕਿਸ ਗੱਲ ਦੇ ਹੁੰਦੇ ਨੇ? ਸੰਬੰਧ ਯਾਦਾਂ ਦੇ ਹੁੰਦੇ ਨੇ। ਜੋ ਭੁੱਲ ਗਿਆ ਕੋਈ ਸੰਬੰਧ ਨਹੀਂ, ਸੰਬੰਧ ਤੇ ਯਾਦਾਂ ਦੇ ਹੁੰਦੇ ਨੇ, ਸਿਮਰਤੀ ਦੇ ਹੁੰਦੇ ਨੇ। ਜਿਹਦੀ ਯਾਦ ਬਾਰ ਬਾਰ ਚਲੇ ਸੰਬੰਧ ਜੁੜਿਆ ਹੋਇਆ, ਤੇ ਜਿਹਨੂੰ ਯਾਦ ਵੀ ਕਰੀਏ ਤੇ ਭੁੱਲ ਜਾਏ, ਬਾਰ ਬਾਰ ਭੁੱਲ ਜਾਏ, ਸੰਬੰਧ ਟੁੱਟਿਆ ਹੋਇਆ। ਸੰਬੰਧ ਯਾਦਾਂ ਦੇ ਆਉਂਦੇ ਨੇ। ਪਰਮਾਤਮਾ ਨੇ ਸਭ ਨਾਲ ਸੰਬੰਧ ਸਥਾਪਨ ਕੀਤਾ ਹੋਇਆ। ਫਿਰ ਸਤਿਗੁਰੇ ਜੀ ਕਹਿੰਦੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਦਾ ਸੁਣਦਾ ਪਿਆ, ਸਭ ਨੂੰ ਸੁਣਦਾ ਪਿਆ, ਕਿਉਂਕਿ ਵਿਆਪਕ ਹੈ। ਇਸ ਵਾਸਤੇ ਉਹਦਾ ਸੁਣਨਾ ਵਿਆਪਕ ਹੈ, ਉਹਦਾ ਵੇਖਣਾ ਵਿਆਪਕ ਹੈ, ਉਹਦੀ ਆਪ ਕੋਈ ਸੀਮਤ ਨਹੀਂ ਹੈ। ਵਿਆਪਕ ਹੈ ਉਹਦਾ ਵੇਖਣਾ ਵਿਆਪਕ ਹੈ, ਵਿਆਪਕ ਹੈ ਉਹਦਾ ਸੁਣਨਾ ਵਿਆਪਕ ਹੈ। ਦੇਖਤ ਸੁਣਤ ਸਦਾ ਹੈ ਸੰਗੇ, मैं मूर्ख जानिया दूरी है, देख रहे सानू असी नहीं देख रहे, सुन रहे सानू की बोलते पया दिन भर, नहीं सुन रहे उसके अनाहत नाद नू जो ब्रह्मंड दे व्यापक है ते साडे अंदर भी वज रहा है, घट घट वाजे नाद किसी दिन अनाहत नाद का मैं जिक्र करांगा तुहाडे सामने, अनाहत नाद उसका उसकी आवाज है, घट घट वाजे घट घट दे वज रहा है, उसकी आवाज जगह जगह घूम रही है, व्यापक है उसका बोल, व्यापक है उसकी दृष्टि, व्यापक है उसका चेता, व्यापक है चित्ते अंदर सबको वेख नजरी एड चलाएगा। ज्यादा समा मैं ना लवा, एक छोटी जी गाथा पर एक सूफी संत ने अपनी आप बीती लिखी है, वो भी के राम तैराम ने, उसका नाम है शेख तारी, इन बुलबुले शियाद करके भी कहने ने, कि ये दोवें ग्रंथा नूं पंजाबी भाषा विभाग ने पंजाब गवर्नमेंट ने छाप दिता है, गुलिस्तान बोस्तान, उसने तो उसने एक हकायत लिखी है, कहानी गाथा, एक मदरसा थी उसके तीह बच्चे पढ़ते सन धार्मिक विद्या, जिवें साडे विच धार्मिक विद्यालय आउंदे ने, विद्या केंद्र आउंदे ने, इस्लाम विच मदरसे आउंदे ने, एक मदरसा उसके तीह विद्यार्थी पढ़ते ने कुरान शरीफ हदीसा पढ़ते ने इस्लामी साहित्य इतिहास पढ़ते, पर सब कुछ पढ़ाने वाला एक आलम फाजल है, एक ही पढ़ा ती दे ती बच्चे रेंदे भी मदरसे ने सारा इंतजाम मदरसे आलम फाजल अपने घरों आंदा, जैसे सवेरे आंदा क्लास के अंदर दाखिल आंदा, इस्लामी ढंग नाल बच्चे खड़े होके परशी सलाम करते ने, उस्ताद दे मुंहों उस आलम फाजल दे मुंहों निकलदा है, खुदा देख रहे है, खुदा व्यापक है, बैठ जा, बच्चे बैठ जाते हैं, यह पढ़ाना जरूरा, यह रोज का नियम है, जैसे वो आंदा है बच्चे खड़े होंदे ने सलाम करते ने, उस्ताद यह बोलता है खुदा वेख रहे है, खुदा व्यापक है, बैठ जा, बच्चियां नूं भी पता चल गया कि तकिया कलाम इसने कहना ही कहना है, खुदा वेख रहे खुदा व्यापक, यह बोल सारियां नूं कंठन है, पर अज अजीबो गरीब घटना घट गई, अज जैसे आलम फाजल आया उस्ताद बच्चे खड़े हुए ने फरशी सलाम किया, उच्ची आवाज देके उस्ताद कहता है, ऐ मेरे बच्चे हो दसो खुदा केड़ी थां ते नहीं है, सख्ता तारी हो गया बच्चिया से, वे रोज कहता सी खुदा व्यापक है खुदा देख रहे है, अज कहता दसो खुदा केड़ी थां ते नहीं है, कि जिसने सानू पढ़ाया ही नहीं है, कि दसी है, सारे दंग बच्चे हैरान, अखीर दे एक बच्चा बैठा से जो सारे बच्चे बेवकूफ समझते सन कि मास्टर की नजरों तो भी उस्ताद की नजरों तो भी दूर हो जाए, गरीब घराने का यह बच्चा ये खड़ा होया, कहता इजाजत होवे तो फिर मैं दसा, गरजदी हुई तो क्रोधमई आवाज देकर उस्ताद कहता तू सब तो ज्यादा मूर्ख है, मैं तो सवाल ही गलत किया, तो गलत सवाल का जवाब गलत हो सकता है, और मैं देखना चाहता सी मूर्ख बच्चा केड़ा है, तू मूर्ख है, मैं तो सवाल ही गलत किया, खुदा केड़ी थान ते नहीं है, इतने मेरा सवाल ही गलत है, कि तू जवाब देने को खड़ा हो गया, पता उस बच्चे ने की आख्या, नहीं तुसी उस्ताद हो असी शागिर्द, साडा जवाब गलत हो सकता है, थोड़ा सवाल गलत नहीं, क्योंकि तुसी उस्ताद हो, उदे बोल उदी अदायगी, तुसी उस्ताद हो बुजुर्ग हो, थोड़ा सवाल गलत नहीं हो सकता, साडा जवाब गलत हो सकता, چھوڑتے لگے پھر دوبارہ اس استاد نو کرودھ نال ہوں پھر پوچھتا ہے اچھا میرا سوال ٹھیک ہے تو دس خدا کیڑی تھان سے نہیں ہے دس بچہ ہاتھ جوڑ کے کہندا ہے استاد جی خدا ویکھ رہا ہے خدا ویاپک ہے خدا دو تھاواں تے نہیں ہے منک دی سمجھ وچ نہیں ہے منک دے چیتے وچ نہیں ہے باقی ساری تھاواں ذرے ذرے اوہی ہے چیتے وچ نہیں ہے روم روم وچ اوہی ہے سمجھ وچ نہیں ہے تو ہن میں پھر دوہرا دیا جو میری سمجھ وچ نہیں سمجھ تو دور ہے گدیے چکڑ دور گھر نان پیارے نے اے خدا کی کرا تو میری سمجھ تو پرے میری سمجھ نہیں پہنچی تیرے تک میری یاداں تیرے تک نہیں پہنچ تینو یاد کرن بیٹھتا پروار یاد آؤں تینو یاد کرن بیٹھتا سنسار یاد آؤں سنسار تک میری یاد پہنچ جاؤں گی کیونکہ سمجھ بھی پہنچ رہی ہے پروار تک میری یاد پہنچ جاتی ہے کیونکہ سمجھ بھی پہنچ رہی ہے اے خدا تیرے تک سمجھ نہیں پہنچ گئی تو یاد بھی نہیں پہنچ گئی کرا یہ دکھ ظاہر کر رہے ہیں بابا فرید حضرت نظام الدین کے چیلے سن امیر خسرو سنگیتکار جانتے ہیں قوالی سنگیت کے جنم داتا امیر خسرو نے اس کو پہلے قوالی سنگیت نہیں سی ترانے کے جنم داتے بھی امیر خسرو نے اس کو پہلے ترانہ بھی نہیں گایا جاتا بہت سیاح سے ودوان فقیر کہیں گے اب تو یاد رخت گاہ کی بھی پہنچ نہیں دوستوں نے کتنی دور بسائی ہیں بستیاں اے میرے دوست اے میرے خدا کتنی دور ہے تیری بستی میری یاد نہیں پہنچ نہیں پہنچ تینو یاد کرن بیٹھنا یاد رستے کی رہ گا کاروبار تک پہنچ جاتی ہے پروار تک پہنچ جاتی ہے متران تک پہنچ جاتی ہے دن سمپدا تک پہنچ جاتی ہے اے خدا تیرے تک نہیں پہنچ روز بھی ہر منک کے ابیاسی کی گھٹنا ہو جائے گی یہ دو دوریاں لاگو ہوں گی اے پربھو تو میری سمجھ تو دور ہے تو میں ایک دفعہ پھر دوہراوا کیا سمجھ پہنچ جاتی ہے نہیں سمجھ سمجھ کے اے سمجھ آمدی ہے اے پربھو میں تینو نہیں سمجھ میں نہیں سمجھ سکتا کوئی یہ دعویٰ بھی کرے میں جان گیا تو پتہ ہے گرو نانک کی کہنے نے سوئی اجان کہے میں جانے ہاں جاننا ہار نہ چھانا انجان سمجھ لو سنو جڑا کہندا میں رب نو پورا جان لے مہان مورکھ سمجھ لو کوئی مورکھ ہے تیرے کو سمجھ ایک پیالہ ہوئے گی کہ پرماتما سے ساگر کی طرح ساگر پیالے کس طرح ہوئے سوئی اجان کہے میں جانیا جانن ہار نہ چھانا رہے جس دن پتا چل جاتا ہے میری عقل تو بہت بڑا ہے بہت بڑا ہے میری عقل کچھ بھی نہیں میری سمجھ کچھ بھی نہیں سمجھ اتنی پربھاوت ہو جاتی ہے اس کا یاد کرنے لگ پہ ہے رتنا اس کا جپ جپن لگ پہ واہے گرو واہے گرو اس واہے گرو آخر کوئی سواد اور ہونا جیسے پیاسا منک پانی منگے وہ منگ کچھ اور ہے کہ پیاس تو ہے ہی نہیں کہ پانی پانی کرے یہ پانی پانی کرنا کچھ اور ہے پیاس جاگ پہ واہے گرو کی کیونکہ پتا چل جاتا ہے اتنا تو سمرت بڑا میری مت تھوڑے رام کسی کا ہی ذکر دھن گرو گوبند سنگھ جی مہاراج کرتے ہیں سب تے دو اقل بتھیری تھاواں تے پہنچ جاتی پربھو تیرے تک نہیں پہنچتی تو بہت دور ہے بہت دور یہی کچھ کہہ رہے ہیں گرو گوبند سنگھ سب تے دور سبن تے نیڑا پر دوری تو مراد ستھانک دوری نہیں ہے تو بہت نیڑے ہیں بہت نیڑے ہیں اس کر کے بھی سمجھ نہیں پہنچتی نظر بھی نہیں پہنچتی یہ پہ بھی میں ایک ادارن دے دیا اک دے چدارس پی جائے نا ایک چھوٹی جی اسی دوجے نو کہنے ذرا دیکھ میری اکھ چ کی پی گیا دو اکھاں سورج چاند تاریاں نو دیکھ دیا اکھاں پہاڑاں نو دیکھ دیا اکھاں لکھاں منکھاں دے اکٹھ نو دیکھ دیا ایک نکی جی رڑک ਅੱਖ ਵਿੱਚ ਪੈ ਗਈ ਹੈ ਤਾਂ ਹੁਣ ਅੱਖ ਨੂੰ ਨਹੀਂ ਦਿਖਾਈ ਦਿੰਦੀ। ਕਿਉਂ? ਬਹੁਤ ਨੇੜੇ, ਬਹੁਤ ਨੇੜੇ। ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ, ਨਹੀਂ ਪੜ੍ਹ ਸਕਾਂਗਾ, ਥੋੜੀ ਦੂਰੀ ਚਾਹੀਦੀ। ਅੱਖਾਂ ਦੇ ਉੱਪਰ ਮੈਂ ਤਸਵੀਰ ਰੱਖ ਲਵਾਂ, ਨਹੀਂ ਦੇਖ ਸਕਾਂਗਾ, ਕੋਈ ਦੂਰੀ ਚਾਹੀਦੀ ਹੈ। ਅੱਖ ਦੇ ਜੋ ਨੇੜੇ ਹੋਵੇ, ਅੱਖ ਵੇਖਣ ਵਿੱਚ ਅਸਮਰਥ ਹੈ, ਤੇ ਜਿਹੜਾ ਅੱਖਾਂ ਦੇ ਵਿੱਚ ਸਮਾਇਆ ਹੋਵੇ ਉਸਨੂੰ ਅੱਖਾਂ ਕਿਵੇਂ ਦੇਖਣਗੀਆਂ, ਕਿਸ ਤਰ੍ਹਾਂ ਵੇਖਣ? ਜਿਹਦੀ ਸ਼ਕਤੀ ਦੇ ਨਾਲ ਅੱਖ ਵੇਖਦੀ ਪਈ ਹੈ, ਤੇ ਅੱਖ ਦੇ ਜੋ ਰਮਿਆ ਹੋਇਆ ਇਹ ਅੱਖ ਉਸਨੂੰ ਕਿਸ ਤਰ੍ਹਾਂ ਕਹੇ, ਜੋ ਹੈ ਵੇਖੇਗੀ। ਇਸ ਵਾਸਤੇ ਸਾਰੇ ਸੰਤਾਂ ਨੇ ਕਿਹਾ ਉਹ ਅਨੁਭਵ ਪ੍ਰਕਾਸ਼ ਹੈ, ਅਨੁਭਵ ਆਉਂਦਾ, ਅਨੁਭਵ ਚ ਆ ਜਾਂਦਾ। ਔਰ ਜੈਸੇ ਅਨੁਭਵ ਵਿੱਚ ਆ ਜਾਂਦਾ, ਫਿਰ ਇਹ ਵੀ ਪਤਾ ਚੱਲ ਜਾਂਦਾ ਉੱਥੇ ਘੱਟ ਘੱਟ ਦੇ ਹੋਏ, ਉੱਥੇ ਵਿਆਪਕ ਹੈ, ਉੱਥੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਿਕ ਹੈ। ਕਿੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਜਿਤਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਰੱਥਾ ਦਿੱਤੀ, ਭਾਵੇਂ ਉਹਨਾਂ ਦੀਆਂ ਦੋ ਪੰਕਤੀਆਂ ਬਹੁਤ ਕੁਛ ਸਮੇਟੀ ਬੈਠੀਆਂ ਨੇ, ਸਭ ਤੇ ਦੋ ਸਬੰਧੇ ਨੇਰਾ। ਅੰਮ੍ਰਿਤਸਰ ਦੇ ਇਲਾਕੇ ਚ ਪੰਦਰਾਂ ਵੀਹ ਦਿਨ ਮੇਰੇ ਕੋਲ ਲੱਗ ਗਏ ਸਨ ਇਸ ਵਿਚਾਰ ਦੇ, ਮੰਜੀ ਸਾਹਿਬ ਦੀ ਦਫ਼ਾ ਕਾਫੀ ਸਮਾਂ ਲੱਗਿਆ, ਪਰ ਹੁਣ ਮੇਰੇ ਕੋਲ ਸਿਰਫ ਤਿੰਨ ਦਿਨ ਸਨ। ਇੱਥੋਂ ਦੀਆਂ ਭੈਣਾਂ ਨੇ, ਮਾਤਾਵਾਂ ਨੇ ਜੋ 23-24 ਨੂੰ ਅਗਸਤ ਨੂੰ ਇੱਕ ਬਹੁਤ ਵੱਡਾ ਸਮਾਗਮ ਇਸੇ ਹੀ ਦਰ ਤੇ ਇਸੇ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੇ ਹਨ, ਉਹ ਕੱਲ੍ਹ ਪਰਸੋਂ ਦਾ ਮੈਨੂੰ ਕਹਿ ਰਹੀਆਂ ਸਨ ਕਿ ਜੋ ਦਾਸ ਦੇ ਪੁਰਾਣ ਉੱਥੇ ਸਾਲ ਸਾਲ ਦੇ ਬਣਾਉਂਦੇ ਨੇ ਭਾਈ ਰਵਿੰਦਰ ਸਿੰਘ, ਕਿਉਂਕਿ ਦਾਸ ਨੇ ਚਲੇ ਜਾਣਾ ਹੈ ਇੱਥੋਂ, ਜੁੜੇ ਚਲੇ ਜਾਣਾ, ਨਵਾਂ ਸਥਾਨ ਬਣਾਇਆ ਸਵਿਟਜ਼ਰਲੈਂਡ ਦੇ, ਤੇ ਉੱਥੋਂ ਉਹ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੰਡੀਆ ਚਲੇ ਜਾਣਾ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਵੀ ਹੁਕਮ ਆ ਗਿਆ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ ਚਾਰ ਦਫ਼ਾ ਫੋਨ ਕਰ ਲਿਆ ਵੀ ਹਰ ਹਾਲਤ ਤੁਸੀਂ 26 ਤਰੀਕ ਸਵੇਰੇ ਵੀ ਹਾਜ਼ਰੀ ਲਾਜ਼ਮੀ ਬਣਦੇ ਆ, ਕੋਈ ਟਾਈਮ ਟੇਬਲ ਬਣ ਚੁੱਕਿਆ, ਸ਼ਡਿਊਲ ਸਾਰਾ ਬਣ ਚੁੱਕਿਆ, ਉਹ ਤੁਸੀਂ ਆ ਕੇ ਹਾਜ਼ਰ।